Thank you. Thank you. रंग कमाया गीत लिए हुए महाविखाती सहज सुहेली वाणी बालक मन से मुर्गा छाया Thank you. सदा ध्यान देके अगर शब्द में सुनिए अच्छी तरह समझ आ जाए बोलना सौखा हो जाता पूरा ध्यान ना देते बिना अच्छी तरह समझ नहीं आता समझ आए बिना बोलना भी औखा हो जाता ताते पूरा ध्यान देखे शब्द सुनो तो बोलो फिर जो विचार हो रही हैं उन्होंने पूरा ख्याल लेके सुने वह अंतर्जामी सृष्टि का करता हरता करता है अनंत शक्ति है जिसकी शक्ति का पारावार किसी ने पाया नहीं क्षीण मात्र करोड़ा ब्रह्मंड रच लेंदा है शब्द की पालना करता है जो चाहे शब्द संहार कर थोड़ी शक्ति के वास्ते बहुत लोगों ने उपहार किए पर अंत चाहन जोगे सो आए अंत प्रभाव जिड़े वह अंत लैन वास्ते बड़े बड़े लखा करोड़ा योग योग साधना करते रहे उसका अंत भी नहीं पा सके हमें इतनी देर तक साधना करते करते उद्दीचियों लय हो गए जिमें समुद्र का था लैन वास्ते रस्सी बन के एक पुतली लून दिन छड़िया जाए वो जाती जाती खर जाती है आगे की दसेगी समुद्र कितना गहरा इसी तरह जेने तू तू करके तू तक हो जाते हैं पर अंत का सवाल जिते चलता है अंत अज तक उसका किसी ने नहीं पाया जिनी जिनी सूझबूझ पी उतनी लिख दी अभी पिछों सब ने हथ जोड़ दिते बेअंत बेअंत करके सब क्यों वायु अंतरयामी कहना जीव तू मेरी शरण आ अनेक दुखों तकलीफों का ग्रसिया है जे तू मेरी शरण आएगा मैं तमाम दुखा पापा तो बरी कर देंगे एक राजा दिन कोई गरीब आदमी है अत्यंत गरीब है रहन वास्ते टूटिया छप्पर है तो छप्पर वड़िया वड़िया मोरियां गलियां सारा मी ओदे अंदर गिरता है कोई चंगा बस्तर नहीं चंगा सामान नहीं खान पीन वास्ते भी चंगा नहीं बहुत गरीबी और तंग किया है चाहता है जो इस शहर का राजा है उस पास थोड़ी बहुत ही नौकरी लग जाए किसी बाग बगीचे बीच या और कोई उसके आसरे में अपना थोड़ा बहुत गुजारा चला पर गरीब नूं कौन नेड़े आउण दिंदा है निर्धन आदर कोई ना दे लाभ जतन करे और कितना करे ये निर्धन सब धन के जाए आगे बैठा पीठ पर आए ये सर धन निर्धन के जाए दिया आदर लिया बुलाए सर धन निर्धन दोनों भाई सब की कला न मेटी जाए कहत भी निर्धन है सोई जाके हृदय राम न खैर कोई गरीब नेड़े नहीं लगन दिता अति उसने की युक्ति सोची जो राजा का अति निकटवर्ती अहलकार उसने उसके बगीचे में जाके सेवा करनी शुरू कर दी और बर्तन मांजने झाड़ू वगैरह देने चुप चुपाते बगीचे आदि बहुत सारी सेवा करनी ये काम आरंभ कर दिता पर दसिया किसी यूं काफी समा गुजर गया उस अहलकार ने देखा भी ये आदमी बहुत देर का सेवा करता है बड़ा कम करता है लेकिन इसने कुछ मंगया नहीं कुछ सवाल नहीं किया उसने पूछना चाहिए कि दुख दूर करने की कोशिश जरूर करनी चाहिए सेवा एक ही चीज है, सास भर उस पर प्रसन्न हो जाया कर। सेवा एक पशु भी करो वो भी प्रसन्न हो जाएगा, सेवा दरख्त भी करो वो भी चंगे चंगे मिठे मिठे फल देंगे। सेवा दे बड़िया बरकत हैं, सेवा बड़े बड़े मिठे मेवे लगते हैं। तद कथन किया सियाणा प्रसन्न करके कोई देख लो सेवा मेवा
बाग में छोटी जी नौकरी दवा दी, कुछ थोड़े जे पैसे मिल सकते।
ਉਸਨੇ ਆਪਣਾ ਗੁਜ਼ਾਰਾ ਚਲਾਉਣਾ ਸ਼ੁਰੂ ਕਰ ਦਿੱਤਾ, ਪਰ ਕੰਮ ਇਹੋ ਜਿਹਾ ਕੀਤਾ ਇਮਾਨਦਾਰੀ ਨਾਲ ਅਤੇ ਤਹਿ ਦਿਲੀ ਨਾਲ। ਹਾਂ, ਜਦੋਂ ਰਾਜਾ ਉਸ ਦੇ ਕੰਮ ਵੱਲ, ਉਸਦੀ ਮਿਹਨਤ ਵੱਲ ਦੇਖਦਾ, ਉਹਦੇ ਚਿੱਤ ਉੱਪਰ ਵੀ ਅਸਰ ਪਏ ਬਿਨਾਂ ਨਾ ਰਹਿੰਦਾ। ਹੌਲੀ 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 ਕੁਛ ਦੇਰ ਤੋਂ ਬਾਅਦ ਉਹਦੀ ਇਹੋ ਜਿਹੀ ਅੱਛੀ ਸੇਵਾ, ਅੱਛਾ ਕੰਮ ਦੇਖ ਕੇ ਇੱਕ ਦਿਨ ਰਾਜਾ ਪੁੱਛਣ ਲੱਗਾ, ਸੱਚ ਦੱਸ ਬਈ ਤੈਨੂੰ ਕਿਤਨੇ ਪੈਸੇ ਮਿਲਦੇ, ਤੇਰਾ ਗੁਜ਼ਾਰਾ ਚੱਲਦਾ ਹੈ ਕਿ ਨਾ। ਸਾਰੀਆਂ ਗੱਲਾਂ ਪੁੱਛੀਆਂ, ਉਸਨੇ ਸਾਰੀ ਹਕੀਕਤ ਖੋਲ੍ਹ ਕੇ ਦੱਸੀ, ਸਰਕਾਰ ਨੇ ਬਹੁਤ ਗਰੀਬ ਆਦਮੀ, ਥੋੜ੍ਹੇ ਪੈਸੇ ਮਿਲਦੇ ਹਨ, ਮਾਮੂਲੀ ਮੈਨੂੰ ਰੋਟੀ ਮਿਲਣ ਲੱਗੀ ਹੈ, ਬਹੁਤ ਪੁੱਛਿਆ, ਪਰ ਮੇਰੇ ਪਾਸ ਅੱਛਾ ਨਹੀਂ, ਰੁਪਿਆ ਛੋਟਾ ਹੈ, ਅਸਤਰ ਚੰਗੇ ਨਹੀਂ, ਕੁਛ ਨਹੀਂ, ਸਿਰਫ ਥੋੜ੍ਹੀ ਬਹੁਤ ਰੋਟੀ ਮਿਲਣ ਲੱਗੀ। ਰਾਜਾ ਪ੍ਰਸੰਨ ਹੋ ਗਿਆ, ਉਸ ਤੋਂ ਉਸਦੀ ਤਨਖਾਹ ਕਾਫ਼ੀ ਜ਼ਿਆਦਾ ਵਧਾ ਦਿੱਤੀ ਅਤੇ ਰੁਪਾ ਕੁਛ ਹੋਰ ਵਧਾ ਦਿੱਤਾ। ਫਿਰ ਬੜਾ ਕੰਮ ਕੀਤਾ, ਬੜੀ ਸੇਵਾ ਕੀਤੀ, ਤਹਿ ਦਿਲੀ ਨਾਲ ਕੰਮ ਕੀਤਾ। ਰਾਜਾ ਫਿਰ ਹੋਰ ਜ਼ਿਆਦਾ ਪ੍ਰਸੰਨ ਹੋਇਆ, ਮਤਲਬ ਕਿ ਹੌਲੀ ਹੌਲੀ ਉਸਦੀ ਸੱਚੀ ਸੇਵਾ ਅਤੇ ਜਿਹੜੀ ਜਾਣਪਛਾਣੀ ਨਾਲ ਕੀਤੀ, ਉਸ 'ਤੇ ਪ੍ਰਸੰਨ ਹੋ ਕੇ ਰਾਜਾ ਨੇ ਉਸਨੂੰ ਆਪਣਾ ਨਿਕਟਵਰਤੀ ਵੱਡਾ ਅਹਿਲਕਾਰ ਬਣਾਇਆ। ਅਹਿਲਕਾਰ ਬਣਾ ਕੇ ਉਸਨੂੰ ਕਈ ਪਿੰਡਾਂ ਦੀ ਜਾਗੀਰ ਲਗਾ ਦਿੱਤੀ ਅਤੇ ਉਸਦੇ ਪਾਸ ਨੂੰ ਕੋਠੀਆਂ ਬੰਗਲੇ ਹੋ ਗਏ। ਜਿਹੜਾ ਉਸਨੂੰ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ, ਹੁਣ ਲੋਕ ਉਸਦੇ ਪਾਸ ਆ ਕੇ ਆਪਣੀਆਂ ਨੌਕਰੀਆਂ ਚਾਕਰੀਆਂ ਦੇ ਵਾਸਤੇ, ਸਿਫਾਰਸ਼ਾਂ ਲਗਾਉਣ ਵਾਸਤੇ ਮਿੰਟਾਂ ਤੱਕ ਰਹੇ। ਉਹਦੀ ਇਹ ਅਵਸਥਾ ਆ ਗਈ। ਇਉਂ ਇੱਧਰ ਗੁਰੂ ਜੀ ਕਹਿੰਦੇ ਨੇ, ਵਾਹਿਗੁਰੂ ਕਹਿੰਦਾ ਹੈ, ਹੈ ਜੀ ਤੂੰ ਮੇਰੀ ਸ਼ਰਨ ਆ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀਕ ਕਰਦੇ ਹਾਂ। ਇਸ ਵਿਸ਼ੇ 'ਤੇ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਇੱਕ ਸ਼ਬਦ ਉਚਾਰਨ ਕਰਕੇ ਸਾਨੂੰ ਸਮਝਾਉਂਦੇ ਹਨ, ਜਿਹਦੇ ਵਿੱਚ ਚਾਰ ਉਦਾਹਰਣ, ਚਾਰ ਮਿਸਾਲਾਂ ਦੇ ਕੇ ਦੱਸਦੇ ਹਨ, ਗਣਕਾ ਦੀ, ਸੋਹ ਦੀ, ਗਜ ਦੀ ਔਰ ਅਜਾਨਤ ਦੀ। ਸ਼ਰਨ ਵਿਚਾਰੋ ਮਨ Thank you. ਸੰਤ ਗਨ ਕਾਸ਼ੀ ਤੁਹੀ ਤਾਂ ਕੋ ਜਸ ਵਿਖਾਰੋ ਭਇਓ ਟਲ ਥਰੂੰ ਜਾ ਕੇ ਸਿਮਰ ਅਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵੀ ਕੋ ਸਵਾਮੀ ਤੈਂ ਕਾਹੇ ਮਿਸਰਾ ਗਨਕਾ ਦਾ ਪ੍ਰਸੰਗ ਤੁਸੀਂ ਸੁਣ ਚੁੱਕੇ ਹੋ ਜਦੋਂ ਮਹਾਂਪੁਰਖ ਦੁਆਰਾ ਪ੍ਰਭੂ ਵਜੂ ਦੀ ਸ਼ਰਨ ਪ੍ਰਾਪਤ ਕੀਤੀ ਕਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਲੋਕਾਂ ਵਿੱਚ ਫਿਰਨਾ ਸੀ ਉਹ ਵੈਕੁੰਠ ਧਾਮ ਨੂੰ ਪ੍ਰਾਪਤ ਹੋਈ ਭਗਤਾਂ ਵਾਲੀ ਗਤੀ ਮਿਲੀ ਇਸੀ ਤਰ੍ਹਾਂ ਤਰੋਂ ਦਾ ਪ੍ਰਸੰਗ ਚੱਲ ਰਿਹਾ ਰਾਜੇ ਕੁਤਾਂ ਪਾਸ ਦੇ ਗਏ ਦੋ ਰਾਣੀਆਂ ਦੋਵੇਂ ਸ਼ਕੀਆਂ ਭੈਣਾਂ ਸਨ ਵੱਡੀ ਰਾਣੀ ਸੁਸ਼ੀਲਾ ਪਰਮਾਤਮਾ ਪਤਪ੍ਰਤਾ ਅਤੇ ਬਹੁਤ ਭਗਤੀ ਵਾਲੀ ਸੀ ਛੋਟੀ ਖੁਸ਼ੀ ਦੀ ਭੈਣ ਚੰਚਲ ਸੁਭਾਵ ਵਾਲੀ ਖੁਦਗਰਜ਼ ਔਰ ਰਾਜਾ ਗਾਣਾ ਖੁਸ਼ੀ ਕਰਕੇ ਆਪਣੀ ਭੈਣ ਦੇ ਬਰਖਲਾਫ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਅਸੀਂ ਇੱਕ ਦਿਨ ਆਇਆ ਰਾਜਾ ਨੂੰ ਆਪਣੀ ਭੈਣ ਦੇ ਸਖ਼ਤ ਬਰਖਲਾਫ ਕਰ ਦਿੱਤਾ ਤੋ ਰਾਜਾ ਨੇ ਨਾਰਾਜ਼ ਹੋ ਕੇ ਆਪਣੀ ਵੱਡੀ ਰਾਣੀ ਨੂੰ ਆਪਣੇ ਮਹਿਲਾਂ ਤੋਂ ਥੱਲੇ ਦਾ ਕੋਈ ਹੋਰ ਜਗ੍ਹਾ ਹੋਰ ਕੋਈ ਹਵੇਲੀ ਦੇ ਕੇ ਅਲੈਦਾ ਕਰ ਦਿੱਤਾ ਅਤੇ ਉਸਦਾ ਖਰਚ ਵਗੈਰਾ ਬੰਦ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਧਰੂ ਨੇ ਜਨਮ ਲੈਣਾ ਸੀ ਸਮਾਂ ਪਾ ਕੇ ਧਰੂ ਦਾ ਜਨਮ ਹੋ ਗਿਆ ਹੌਲੀ ਹੌਲੀ ਉਮਰ ਵੱਧਦੀ ਚਲੀ ਗਈ ਹਾਂ ਬਚਪਨ ਤੋਂ ਲਾ ਕੇ ਇੱਕ ਜਗਾਇਆ ਦੱਸਿਆ ਬਾਲ ਜਵਾਨੀ ਅਰ ਬਿਰਧ ਕੁੰਤੀ ਨੀ ਅਵਸਥਾ ਜਾਣ ਕਉ ਨਾਨਕ ਹਰ ਭਜਨ ਬਿਨ ਬਿਰਸਾ ਸਭ ਦੀ ਬਚਪਨ ਹੈ ਜਵਾਨੀ ਹੈ ਬੁਢਾਪਾ ਹੈ ਤਿੰਨ ਅਵਸਥਾਵਾਂ ਹਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਤਿੰਨੇ ਵਿਅਰਥ ਹਨ ਅਗਰ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਤਿੰਨੇ ਅਵਸਥਾਵਾਂ ਸਫਲੀਆਂ ਹੋ ਜਾਂਦੀਆਂ ਬਚਪਨ ਵੀ ਭਜਨ ਨਾਲ ਸਫਲੀ ਹੋ ਜਾਂਦੀ ਹੈ ਜਵਾਨੀ ਵੀ ਬੁਢਾਪਾ ਵੀ ਸਫਲਾ ਹੋ ਜਾਂਦਾ ਹੈ ਇੱਕ ਥਾਂ ਇਸੀ ਨੂੰ ਦਸ ਹਿੱਸਿਆਂ ਵਿੱਚ ਵੰਡ ਲਿਆ ਕਿਉਂ ਦੱਸਿਆ ਪਹਿਲੇ ਪਿਆਰ ਲਗਾ ਸੰਤੁਸ਼ਟ ਦੂਜੇ ਮਾਇਆ ਬਾਪ ਕੇ ਸ਼ੁੱਧ ਤੀਜਾ ਭਈਆ ਭਾਵੀ ਦੇ ਚੌਥੇ ਵਿਆਹ ਅਪਨੀ ਖੇਵੇਂ ਖਾਣ ਅਮੀਨ ਕੀ ਧਾਤ ਛੇਵੇਂ ਕੰਮ ਨ ਪੁੱਛੇ ਜਾਤ ਸੱਤਵੇਂ ਸੰਜ ਕੀਆ ਘਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ਼ ਨੌਵੇਂ ਧੌਲੇ ਉਭੇ ਸਾ ਦਸਵੇਂ ਦੱਦਾ ਹੋਆ ਸਾ ਗਏ ਸੰਗੀਤ ਪੁਕਾਰੀ ਧਾ ਉਡਿਆਂਸ ਸਾਏਗਾ ਆਇਆ ਗਇਆ ਮੋਇਆ ਨਾ ਪਿੱਛੋਂ ਪੁੱਤਰ ਸੱਦਿਓ ਕਾਂ ਨਾਨਕ ਮਨ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਸਾਰੀਆਂ ਅਵਸਥਾਵਾਂ ਗੁਰੂ ਸ਼ਬਦ ਆ ਕੇ ਭਗਤੀ ਕੀਤੇ ਬਿਨਾਂ ਵਿਅਰਥ ਹਨ ਕਿਉਂ ਫਰਮਾਉਂਦੇ ਹਨ ਗੁਰੂ ਜੀ ਗੁਰਬਿੰਦ ਡੁੱਬਦੀ ਜਾਂਦੀ ਦੁਨੀਆ ਗੁਰਬਿੰਦ ਸ਼ਰਨ ਤੋਂ ਬਿਨਾਂ ਵਾਹਿਗੁਰੂ ਭਗਤੀ ਤੋਂ ਬਿਨਾਂ 84 ਦੇ ਵਿੱਚ ਅਨੇਕਾਂ ਤਕਲੀਫਾਂ ਗਿਣੀਆਂ ਪੈਂਦੀਆਂ। ਜਿੱਥੇ 10 ਅਵਸਥਾਵਾਂ ਸਰੀਰ ਦੀਆਂ ਗਿਣੀਆਂ, ਉੱਥੇ ਅਵਸਥਾ ਦੇ ਮੁਤਾਬਕ ਇਹਦੀ ਗੁੱਦ ਬਦਲਦੀ ਹੈ। ਪਹਿਲੇ ਪਿਆਰ ਲਗਾਥਣ ਦੁੱਧ, ਦੂਜੇ ਮਾਏ ਬਾਪ ਦੀ ਸ਼ੁੱਧ। ਪਹਿਲੇ ਬੱਚੇ ਦਾ ਪਿਆਰ ਮਾਤਾ ਦੇ ਦੁੱਧ ਨਾਲ ਹੀ ਹੁੰਦਾ ਹੈ। ਇਹਨੂੰ ਜ਼ਿਆਦਾ ਕੁਛ ਨਹੀਂ ਭੁੱਖ ਲੱਗਦੀ, ਰੋਣ ਲੱਗ ਪੈਂਦਾ ਹੈ ਅਤੇ ਦੁੱਧ ਮਿਲ ਜਾਂਦਾ, ਚੁੱਪ ਕਰ ਜਾਂਦਾ ਹੈ। ਦੂਜੇ ਮਾਏ ਬਾਪ ਦੀ ਸ਼ੁੱਧ ਥੋੜ੍ਹੀ ਜਿਹੀ ਉਮਰ ਹੋਰ ਵੱਧਦੀ ਹੈ, ਮਾਤਾ ਪਿਤਾ ਦੀ ਸੋਝੀ ਪੈਂਦੀ ਹੈ, ਇਹ ਮਾਤਾ ਹੈ ਇਹ ਪਿਤਾ ਹੈ। ਤੀਜੇ ਭਈਆ ਭਾਬੀ ਵੇ, ਤੀਸਰੀ ਅਵਸਥਾ ਦੇ ਵਿੱਚ ਇਹ ਚਾਚਾ ਹੈ, ਤਾਇਆ ਹੈ, ਭਰਾ ਹੈ, ਆ ਹੈ, ਕਹੀ ਵੀ ਸੋਝੀ ਪੈਂਦੀ। ਚੌਥੇ ਪਿਆਰ ਆਪਣ ਨਹੀਂ ਖੇਡ, ਚੌਥੀ ਅਵਸਥਾ ਦੇ ਵਿੱਚ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ, ਪਰ ਕੋਈ ਵਸਤੂ ਨਹੀਂ ਪਿਆਰੀ ਲੱਗਦੀ। ਚੰਗੇ ਵਸਤਰ ਪਹਿਨਾ ਦੋ, ਛੱਟ ਫਾੜ ਦੇਣਗੇ, ਮੇਲੇ ਕਰ ਲੈਣਗੇ, ਮਿੱਟੀ ਖੁੱਟੇ ਚ ਗਵੇੜ ਲੈਣ, ਕੋਈ ਪਰਵਾਹ ਨਹੀਂ। ਸਾਰਾ ਸਾਰਾ ਦਿਨ ਖੇਡਦੇ ਹਨ ਪਰ ਥੱਕਦੇ ਨਹੀਂ, ਕਿ ਉਸ ਉਮਰ ਦੇ ਵਿੱਚ ਖੇਡ ਪਿਆਰੀ ਹੈ। ਕਿਉਂ ਇਸੀ ਤਰ੍ਹਾਂ ਧਰੋਂ ਦੀ ਉਮਰ 5 ਸਾਲ ਦੀ ਹੋ ਗਈ, ਇਸ ਉਮਰ ਵਿੱਚ ਸਾਰੇ ਬੱਚੇ ਰਲ ਕੇ ਜਿੱਥੇ ਇਸਦੀ ਰਹਿਸ਼ ਹੈ ਖੇਡਦੇ ਹਨ, ਸਾਰਾ ਸਾਰਾ ਦਿਨ ਖੇਡਦੇ ਹਨ। ਉਹਨਾਂ ਬੱਚਿਆਂ ਨੂੰ ਰਾਜੇ ਦੇ ਮਹੱਲ ਵਿੱਚ ਜਾਣ ਵਾਸਤੇ ਕੋਈ ਰੋਕ ਟੋਕ ਨਹੀਂ ਸੀ। ਬੱਚੇ ਸਭ ਨੂੰ ਪਿਆਰੇ ਲੱਗਦੇ ਨੇ, ਕਿਉਂ ਬੱਚਿਆਂ ਦੇ ਚਿੱਤ ਵਿੱਚ ਰਾਗ ਦੁਆਸ਼ ਨਹੀਂ ਹੁੰਦਾ। ਇੱਕ ਬ੍ਰਹਮ ਗਿਆਨੀ ਦੇ ਚਿੱਤ ਵਿੱਚ ਰਾਗ ਦੁਆਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਦੇ ਚਿੱਤ ਵਿੱਚ ਰਾਗ ਦੁਆਸ਼ ਤਾਂ ਬ੍ਰਹਮ ਗਿਆਨ ਦੇ ਬਲ ਕਰਕੇ ਨਹੀਂ ਹੁੰਦਾ, ਬ੍ਰਹਮ ਰਾਗ ਦੁਆਸ਼ ਦਾ ਅਭਾਵ ਹੋ ਜਾਂਦਾ। ਰਾਗ ਦੁਆਸ਼ ਮਨ ਦੀ ਅਸ਼ਾਂਤੀ ਦਾ ਕਾਰਨ ਹੈ, ਬੱਚਿਆਂ ਨੂੰ ਸਮਝ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੇ ਚਿੱਤ ਵਿੱਚ ਨਹੀਂ ਹੁੰਦਾ। ਸੁਣਿਓ, ਬੱਚੇ ਸਭ ਨੂੰ ਇਸੀ ਕਰਕੇ ਹੀ ਪਿਆਰੇ ਲੱਗਦੇ ਹੈ। ਸੁਣਿਓ, ਖੇਡਦੇ ਖੇਡਦੇ ਬੱਚੇ ਕਈ ਦਫ਼ਾ ਰਾਜਾ ਦੇ ਮਹੱਲ ਵੀ ਚਲੇ ਜਾਂਦੇ। ਅੱਜ ਵੀ ਧਰੋਂ ਹੋਰ ਬੱਚਿਆਂ ਦੇ ਸਮੇਤ ਖੇਡਦਾ ਖੇਡਦਾ ਰਾਜਾ ਦੇ ਮਹੱਲ ਵਿੱਚ ਚਲਾ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਜਾਂਦੇ ਹਨ। ਉਹ ਭਾਈ ਭਗਤ ਧਰੋਂ ਦੀ ਸਾਰੀ ਹਾਲਤ ਇਹ ਥੋੜ੍ਹੇ ਜਿਹੇ ਅੱਖਾਂ ਵਿੱਚ ਕਿਉਂ ਵਰਣ ਕਰਦੇ ਹਨ। ਤਰੋਂ ਹੱਸਦਾ ਖਰਿਆਇਆ ਕਰ ਪਿਆਰ ਪਿਓ ਪਿਛੜ ਲੀਤਾ, ਪਿਆਰ ਕਰਕੇ ਤੇ ਪਿਤਾ ਨੇ ਆਹ ਆਇਆ ਕਰ ਪਿਆਰ ਪਿਓ ਕੋਈ ਛਿੜਨ ਦਿੱਤਾ। ਜਿੱਥੇ ਬੱਚੇ ਹੋਰ ਖੇਡਦੇ ਸਨ ਨਾਲ ਸਰੂੰਦੀ ਹੈ, ਰਾਜਾ ਦੇ ਮਹਿਲ ਵਿੱਚ ਪਹੁੰਚ ਕੇ ਕੁਦਰਤੀ ਰਾਜਾ ਇਕੱਲਾ ਬੈਠਾ, ਬੱਚਿਆਂ ਨੂੰ ਖੇਡ ਲੈਂਦੇ ਕਿ ਅੱਜ ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਇਹ ਬੱਚਾ ਕਿਹਦਾ ਇਹ ਕਿਹਦਾ। ਉਹਨਾਂ ਵਿੱਚੋਂ ਸਭ ਤੋਂ ਸਿਆਣਾ ਬੱਚਾ ਜੋ ਸੀ ਉਸਨੇ ਦੱਸਣਾ ਸ਼ੁਰੂ ਕਰ ਦਿੱਤਾ, ਰਾਜੇ ਨੇ ਫਲਾਣੇ ਦਾ ਇਹ, ਫਲਾਣੇ ਦਾ ਇਹ, ਫਲਾਣੇ ਦਾ। ਅਤੇ ਉਹ ਧਰੂੰ ਦੀ ਵਾਰੀ ਆਈ, ਕਹਿਣ ਲੱਗੇ ਫਲਾਣੇ ਮਕਾਨ ਵਿੱਚ ਇੱਕ ਮਾਈ ਰਹਿੰਦੇ, ਉਸਦਾ ਬੱਚਾ। ਧਰੂੰ ਨੂੰ ਵੀ ਕੋਈ ਪਤਾ ਨਹੀਂ ਸੀ ਅਤੇ ਰਾਜਾ ਵੀ ਭੁੱਲ ਭਰ ਚੁੱਕਾ ਸੀ। ਸੋ ਕਹਿਣ ਲੱਗਾ ਫਲਾਣੇ ਮਕਾਨ ਵਿੱਚ ਇੱਕ ਮਾਈ ਰਹਿੰਦੀ, ਉਹਦਾ ਪੁੱਤਰ। ਜਦੋਂ ਰਾਜਾ ਨੂੰ ਇਹ ਪਤਾ ਲੱਗਿਆ ਹੈ ਕਿ ਤਾਂ ਮੇਰਾ ਹੀ ਪੁੱਤਰ ਹੈ, ਆਪਣੇ ਖੂਨ ਨੇ ਜੋਸ਼ ਖਾਧਾ, ਸਾਸ ਧਰੂੰ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੰਦਾ। ਅੰਦਰ ਉਸਦੀ ਮਤਰੇਈ ਯਾਨੀ ਧਰੂੰ ਦੀ ਮਾਸੀ, ਉਹ ਵੀ ਇਸ ਗੱਲ ਨੂੰ ਦੇਖ ਰਹੀ ਅਤੇ ਸੁਣ ਰਹੀ ਸੀ। ਜਦੋਂ ਦੇਖਿਆ ਕਿ ਮੇਰੀ ਸ਼ੌਕਣ ਦੇ ਪੁੱਤਰ ਨੂੰ ਰਾਜਾ ਗੋਦ ਵਿੱਚ ਬਿਠਾ ਕੇ ਪਿਆਰ ਕਰਨ ਲੱਗ ਪਿਆ, ਉਹ ਤਾਂ ਬਰਦਾਸ਼ਤ ਨਾ ਹੋ ਸਕਿਆ। ਈਰਖਾ ਦੀ ਅੱਗ ਭੜਕੀ, ਉਹਦਾ ਮਨ ਪੈਰ ਦੇ ਬੂਟੇ ਤੋਂ ਸਿਰ ਦੀ ਚੋਟੀ ਤੱਕ ਅੱਗ ਮਾਰੂ ਤੱਕਿਆ। ਹਾਂ, ਝੱਟ ਹੀ ਅੰਦਰੋਂ ਆ ਕੇ ਧਰੂੰ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਪਟਕ ਕੇ ਜ਼ਮੀਨ 'ਤੇ ਮਾਰਿਆ। ਉੱਠਦੇ ਦੇ ਸੱਜੇ ਹੱਥ ਨਾਲ ਖੱਬੇ ਪਾਸੇ ਮੂੰਹ 'ਤੇ ਚਪੇੜ ਮਾਰੀ, ਔਰ ਖੱਬੇ ਹੱਥਾਂ ਸੱਜੇ ਪਾਸੇ ਮੂੰਹ 'ਤੇ ਚਪੇੜ ਮਾਰੀ, ਅਤੇ ਨਾਲ ਦੀ ਨਾਲ ਇਹ ਲਫ਼ਜ਼ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਮੇਰੀ ਕੁੱਖੋਂ ਜਨਮ ਲੈਂਦਾ, ਉਸ ਦੀ ਕੁੱਖੋਂ ਕਿਉਂ ਜੰਮਿਆ। ਇਹ ਲਫ਼ਜ਼ ਕਹੇ ਸਾਸੂ, ਇਹ ਰਿਸ਼ਤਾ ਸੁੱਕਣ ਬਣੇ ਦਾ ਇਹੋ ਜਿਹਾ ਹੀ ਹੈ। ਉੱਥੇ ਭਾਈ ਗੁਰਦਾਸ ਜੀ ਕਹਿੰਦੇ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤ ਰਹੀ ਕੀਤਾ। ਬਾਹੋਂ ਪਕੜ ਉਠਾ ਲਿਆ, ਰਾਜਾ ਦਾ ਪਿਆਰ ਪ੍ਰਾਪਤ ਕਰਨਾ ਸੀ ਤਾਂ ਮੈਥੋਂ ਜਨਮ ਲੈਣਾ ਸੀ, ਉਸ ਤੋਂ ਕੋਈ ਜਮੇ। ਚਪੇੜਾਂ ਦਾ ਦੁੱਖ ਔਰ ਇਹ ਬੋਲੀ ਦਾ ਦੁੱਖ, ਹਰ ਦੋਨੋਂ ਕਿਸਮ ਦਾ ਦੁੱਖ ਧਰੂੰ ਭਾਵੇਂ 5 ਸਾਲ ਦਾ ਸੀ ਲੇਕਿਨ ਸਿਆਣਾ ਬੜਾ ਸੀ। ਸਵੇਂ ਡਸਕੋਰੇ ਲੈਂਦਾ, ਹੁਣ ਲਾਲੋ ਲਾਲ ਹੋਇਆ ਹੈ, ਅੱਖਾਂ ਮੰਜੂਆਂ ਨਾਲ ਤਰਬ ਤਰ ਹੋਈਆਂ ਹਨ। ਤਰ ਆ ਗਿਆ, ਪਹਿਲਾ ਦਿਨ ਹੈ ਅੱਜ ਮਾਤਾ ਨੇ ਆਪਣੇ ਪੁੱਤਰ ਦੀ ਇਹੋ ਜਿਹੀ ਹਾਲਤ ਦੇਖੀ। ਹਾਂ, ਗੋਦ ਵਿੱਚ ਬਿਠਾਇਆ, ਮੂੰਹ ਮਾਂ ਪੂੰਝਿਆ, ਪੁੱਛਣਾ ਸ਼ੁਰੂ ਕੀਤਾ, ਪੁੱਤਰ ਤੈਨੂੰ ਕਿਸੇ ਨੇ ਕੀ ਪੁੱਛ ਕਿਹਾ। ਬੱਚੇ ਕਈ ਦਫ਼ਾ ਲੜਕੇ ਨੇ ਬੱਚਿਆਂ ਨਾਲ ਲੜ ਪਿਆ, ਤੈਨੂੰ ਕਿਸੇ ਬੱਚੇ ਨੇ ਮਾਰਿਆ ਕੱਟਿਆ, ਕੀ ਗੱਲ ਹੈ। ਧਰੂੰ ਮੁਸਕੁਰੇ ਲੈਂਦਾ, ਕਹਿਣ ਲੱਗਾ, ਨਹੀਂ ਮਾਤਾ, ਮੈਨੂੰ ਕਿਸੇ ਬੱਚੇ ਨੇ ਨਹੀਂ ਮਾਰਿਆ। ਫਿਰ ਗੱਲ ਕੀ ਹੋਈ, ਸਾਰੀ ਗੱਲ ਦੱਸੀ। ਕਹਿਣ ਅੱਗੇ ਵੀ ਕਈ ਦਫ਼ਾ ਖੇਡਦੇ ਖੇਡਦੇ ਬੱਚੇ ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ ਸਨ, ਅੱਜ ਵੀ ਮੈਂ ਵੀ ਉਹਨਾਂ ਵਿੱਚ ਸੀ ਕਿ ਅੱਜ ਰਾਜਾ ਨੇ ਸਾਰਿਆਂ ਨੂੰ ਪੁੱਛਣਾ ਸ਼ੁਰੂ ਕੀਤਾ, ਇਹ ਕਿਹਦਾ ਇਹ ਕਿਹਦਾ ਬੱਚਾ ਹੈ। ਮੇਰੀ ਬਾਤ ਵੀ ਦੱਸਿਆ ਵੀ ਫਲਾਂ ਮਕਾਨ ਵਿੱਚ ਕਮਾਈ ਹੈ, ਉਸਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੇ ਚਿੱਤ ਵਿੱਚ ਕੀ ਖਿਆਲ ਆਇਆ, ਉਸਨੇ ਮੈਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਅੰਦਰੋਂ ਇੱਕ ਮਾਏ ਆਈ, ਪਤਾ ਨਹੀਂ ਕੌਣ ਸੀ, ਉਸਨੇ ਮੈਨੂੰ ਚਾਠੀ ਬਾਂਹ ਤੋਂ ਫੜ ਕੇ ਜ਼ਮੀਨ 'ਤੇ ਪਟਕ ਮਾਰਿਆ ਔਰ ਉਸਦੇ ਦੇ ਦੋ ਚਪੇੜਾਂ ਮਾਰੇ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ। ਇਹ ਲਫ਼ਜ਼ ਕਹੇ ਜੇਕਰ ਰਾਜਾ ਦੀ ਗੋਦ ਵਿੱਚ ਬੈਠ ਕੇ ਇਸਦਾ ਪਿਆਰ ਲੈਣਾ ਸੀ ਰਾਜਾ ਦਾ, ਤਾਂ ਮੈਥੋਂ ਜਨਮ ਲੈਂਦਾ ਸੁਖ ਜਦੋਂ ਕਿਉਂ ਜੰਮਿਆ? ਇਹ ਪਤਾ ਨਹੀਂ ਕੌਣ ਸੀ ਕੌਣ ਨਹੀਂ, ਧਰੂਣ ਨੂੰ ਕੋਈ ਪਤਾ ਨਹੀਂ ਸੀ, ਲੇਕਿਨ ਉਸਦੀ ਮਾਤਾ ਸਮਝ ਕੇ ਉਹ ਜਾਣਦੀ ਸੀ। ਉਹ ਇਸ ਗੱਲ ਨੂੰ ਸੁਣ ਕੇ ਬੜੀ ਦੁਖੀ ਹੋਈ, ਕਹਿਣਗੀ ਅਸ਼ਚਰਜ ਗੱਲ ਹੈ, ਈਰਖਾ ਹਸੋ ਸੜੇਵੇਂ ਦਾ ਕਿੰਨਾ ਮਹਾਤਮ, ਕਿੱਥੇ ਤੱਕ ਪਹੁੰਚ ਰਿਹਾ ਸੜੇਵਾਂ। ਭਲਾ ਮੇਰੇ ਨਾਲ ਵਿਰੋਧ ਸੀ, ਸ਼ੌਕਣਪਣਾ ਸੀ, ਬੱਚਿਆਂ ਨਾਲ ਕੀ ਵਿਰੋਧ ਹੁੰਦਾ ਸੀ? ਪਰ ਅਸੀਂ ਉਸਨੇ ਸੋਚਿਆ, ਠੀਕ ਹੈ ਬੇਟਾ, ਤੇਰੀ ਉਹ ਮਤਰੇਈ ਹੈ, ਮਾਸੀ ਵੀ ਹੈ, ਮੇਰੀ ਛੋਟੀ ਭੈਣ ਹੈ, ਮੈਨੂੰ ਤਾਂ ਉਹਦਾ ਰਿਸ਼ਤਾ ਲਿਆਉਂਦਾ ਸੀ, ਪਰ ਮੇਰੇ ਨਾਲ ਵਿਰੋਧ ਕਰਕੇ ਰਾਜਾ ਨੂੰ ਨਾਰਾਜ਼ ਕੀਤਾ, ਮੈਨੂੰ ਖਾਸ ਮਹਿਲ ਤੋਂ ਅਲੈਦਾ ਕੀਤਾ, ਇਸ ਕਰਕੇ ਇਹ ਜੋ ਕੁਛ ਉਹ ਕਹਿੰਦੀ ਹੈ ਦੁਰਸ਼ਤ ਹੀ ਕਹਿੰਦੀ ਹੈ, ਕਿਉਂਕਿ ਤੇਰਾ ਅਤੇ ਮੇਰਾ ਜਨਮ ਦਾ ਨਾਮੇ ਰਾਜ ਕਰਾਣੇ ਦਾ, ਮੈਂ ਮੇਰਾ ਵੀ ਰਾਜ ਕਰਾਣੇ ਦਾ ਜਨਮ ਹੈ, ਤੂੰ ਵੀ ਰਾਜ ਪੁੱਤਰ ਹੀ। ਪਰ ਪ੍ਰਤੀਤ ਹੁੰਦਾ ਹੈ ਪਿਛਲੇ ਜਨਮ ਦਾ ਭਗਤੀ ਦਾ ਕੋਈ ਕਿਹੋ ਜਿਹਾ ਬੀਜਿਆ ਉਹਦੇ ਵਿੱਚ ਭਰਿਆ ਪਈ ਹੋਈ, ਜਿਹੜਾ ਰਾਜ ਕਰਾਣੇ ਵਿੱਚ ਜਨਮ ਹੋ ਕੇ ਵੀ ਸਾਡਾ ਸੰਸਕਾਰ ਹੈ ਨਿਰਾਦਰ। ਕਿਉਂ ਧਰੂਣ ਦੇ ਪੁੱਛਣ ਤੋਂ ਵੀ ਇਹ ਕੀ ਕਾਰਨ ਹੈ ਸਾਡਾ ਨਿਰਾਦਰ, ਮਾਤਾ ਹੀ ਉਹ ਕਹਿੰਦੀ
ਲਾਲ ਮੇ ਭਗਤਨਾ ਕੀਤੀ Thank you.
शरीर पिछले कर्म ने शक्लां धारण कीती हैं, जो कुछ करदा उसका फल इसे भुगतदा। भावें इस गल नूं प्रभु ने अपने हथ रख्या, इस नूं प्रगट नहीं कीता। कई लोग कहिंदे जी, अगर यह गल प्रगट हुंदी, सब नूं पता हुंदा मैं यह कर्म का आ फल पा रहा, तां चंगी गल सी। पर शासन जेकर एक जी गल हुंदी, सारा फल का जहर हुंदा, तां बड़े दुखी हो जांदे। बर्दाश्त ही ना हुंदा लोकां दा। उह ईश्वर जानदा है। एक दफा का जिक्र, एक कोई राजा दे राजकुमार ने जन्म लिया। हौली हौली वो वड्डा होया और विवाह शादी के लायक होया। उसकी विवाह शादी की बात किसी और राजकुमारी नाल रिश्ता हो गया, तो उसके रहने वास्ते एक महल, चंगा महल तैयार करवाया गया। उस महल के पास भी मूहरे भी सड़क जाती है। सड़क के उरले पासे शिवाना मंदिर, उसे एक शिवाना पुजारी रहता है, मंदिर का पुजारी। स्वयं है बड़ा चंगा भला लोग है, राजा भी उसमें बड़ा चंगा समझता है। खैर, उस राजकुमार भी बरात बड़ी सजता नाल चढ़ी, विवाह शादी हुई। उस महल के भी पहली रात थी, वो राजा बिगड़ के भी राजकुमार भी, तो जो वैरी राजकुमारी उन्होंने है। इसी कारण से वो लड़का तो सो गया, लेकिन उस लड़की ने राजकुमारी में नींद नहीं पी। वो उठ के कमरे में फिर लग पी। राजा यानी राजकुमार के सराने उपर कुर्ती पे एक बड़ी अच्छी तलवार टंगी हुई। उसने उसनू ला लिया, ला के म्यान विचों कढ़न लगी। कुदरती उसके हाथ विचों तलवार निकल गई। तलवार डिगण करके उस राजकुमार के गल उपर लगी, उसका गल धड़ नाल फलैदा हो जाता, मृत्यु हो जाती। बड़ा शोक होया। हुण सोचिया कि मेरे तो इस गल की बात जरूर पुछगिछ होगी। जेकर मैं सच सच दर्ज की गल, फिर भी इन्होंने सच नहीं मनना, एक की कहेंगे लोग, इन्होंने अपना पति मारता, इसने कैसी बदनसीब होना। एक होर कई किस्म के ख्यालात करेंगे, जे मैं एक गल ठीक ही दस दी, फिर भी सच नहीं मनेंगे, बेहतर है मैं कुछ हो सकता। खैर, सवेर सा पता लगा कि क्यों करके राजकुमार का गला कटेगा, पता नहीं कौन मारे। उसको पूछा गया, कोई उसने उस मंदिर वाले इशारा करता भी इधरों कोई आया सी, वो मार के चला। उन्होंने मंदिर में एक पुजारी रहता सी शिवान के मंदिर, उन्होंने गिरफ्तार करते, पूछ के पकड़ के उसने पुलिस के हवाले किया। उन्होंने शक्तियां करनी शुरू कीतियां। वो कहता है, मैनू कोई पता नहीं, मैनू इस गल की बहुत कई कोई इलम नहीं है। राजा भी जानता कि बड़ा अच्छा आदमी है, पर पुलिस ने अपना कानून का जाबता पूरा करने वास्ते अखीर उसी दोषी ठहराया, पर कोई उन्होंने गल नहीं। अखीर जे तो कोई होर हुंदा तां तां शायद उसनू पता नहीं कितनी करड़ी सजा, फांसी वगैरह होंगी, पर राजा के हुक्म नाल सिर्फ उसका सज्जा हथ कटवा दिता गया। हालांकि उसने कहा, मेरा कोई कसूर नहीं। राजा भी उसमें अच्छा ही समझता से, खैर उसका हथ कटवा दिता, सज्जा हथ भी इस नाता है। यह जे अगे इन्हें इंसाफ होंगे। खैर, उत्थे फिर कह लगा राजा ने, कह तेरे राज में जी मैं रहना नहीं चाहूँगी, जिते कितनी बेइंसाफी है उत्थे मेरा रहना बनना नहीं, उतों छोड़ छोड़ के चला गया। खैर, हथ तो वह राजी हो गया, पर एक जंगल में रहा है, परमेश्वर की भक्ति करता है, भजन करता है, पर चित वचन आ के ख्याल आके उसके चित को बड़ा बेबल करता है, भी मेरा कोई कसूर नहीं सी, बिला वजह मेरा हाथ क्यों कट जाता। इसकी बात कुछ समझ नहीं पैंती, बार बार ये ख्याल उसके चित में आता है। नजदीक काशी शहर है, काशी विद्या का भंडार मनिया साढ़े भारत वर्ष, बड़े बड़े ज्योतिषी, बड़े बड़े विद्वान हैं, उसे ਸੋਨ ਸ਼ਿਵਾ ਵੀ ਪੂਰੀ ਮੰਨਦੇ ਹਨ। ਉਸਨੂੰ ਪਤਾ ਲੱਗਾ ਕਿ ਕਿੱਥੇ ਜੋਤਸ਼ੀ ਹੈ, ਉੱਥੇ ਮੈਂ ਜਨਮ ਦੀ ਖਬਰ ਦਿੰਦਾ। ਜ਼ਰਾ ਉਸਨੂੰ ਮਿਲ ਕੇ ਉਹਦੇ ਨਾਲ ਗੱਲਬਾਤ ਕਰੀਏ ਵੀ ਕਿਉਂ, ਇਹ ਕੀ ਕਾਰਨ। ਉਹ ਜੋਤਸ਼ੀ ਨੂੰ ਮਿਲਣ ਵਾਸਤੇ ਜਾਣ ਰਿਹਾ ਹੈ, ਵੀ ਉਹਨੂੰ ਪੁੱਛੀਏ ਚੱਲ ਕੇ। ਖੈਰ ਅੱਗੇ ਜਾ ਕੇ ਜੋਤਸ਼ੀ ਦਾ ਘਰ ਪੁੱਛ ਕੇ ਜਦੋਂ ਗਿਆ, ਜੋਤਸ਼ੀ ਘਰ ਨਹੀਂ ਸੀ ਅਤੇ ਉਸਦੀ ਘਰਵਾਲੀ ਸੀ। ਇਸ ਸਾਧੂ ਨੇ ਜਾ ਕੇ ਪੁੱਛਿਆ, ਮਾਤਾ ਜੀ ਪੰਡਿਤ ਜੀ ਜੋਤਸ਼ੀ ਕਿੱਥੇ ਹਨ? ਉਸਨੇ ਦੋ ਚਾਰ ਗੱਲਾਂ ਤਾਂ ਜੋਤਸ਼ੀ ਨੂੰ ਸੁਣਾਈਆਂ, ਦੋ ਚਾਰ ਇਹਨੂੰ ਵੀ ਸੁਣਾ ਦਿੱਤੀ। ਬੜਾ ਹੈਰਾਨ ਹੋਏ ਵੀ ਸੱਚ ਗੱਲ ਹੈ, ਇਸ ਕਿੰਨੀ ਗੱਲ ਪੁੱਛਣੀ ਪਿੱਛੇ, ਕਿਸ ਕਿਸਮ ਦੀ ਇਹ ਗੱਲਾਂ। ਖੈਰ ਇਤਨੇ ਨੂੰ ਜੋਤਸ਼ੀ ਆ ਗਿਆ। ਜੋਤਸ਼ੀ ਕਹਿਣਗੇ, ਦੱਸੋ ਸੰਤ ਜੀ ਕੀ ਗੱਲ ਹੈ? ਕਹਿੰਦਾ ਗੱਲ ਪੁੱਛਣਾ ਹੈ ਇੱਕ ਸਭ ਤੋਂ, ਪਰ ਆਪਣੀ ਤਾਂ ਫਿਰ ਪੁੱਛੋ, ਤੁਸੀਂ ਆਪਣੀ ਦੱਸੋ ਤੁਹਾਡੀਆਂ ਕੀ ਬੀਬੀ। ਮੈਂ ਤਾਂ ਇੰਨੀ ਕੀ ਗੱਲ ਪੁੱਛੀ ਸੀ, ਜੋਤਸ਼ੀ ਜੀ ਕਿੱਥੇ ਨੇ? ਦੋ ਚਾਰ ਗੱਲਾਂ ਮੈਨੂੰ ਕੱਢੀਆਂ, ਦੋ ਚਾਰ ਉਹਨੂੰ ਕੱਢੀਆਂ, ਗੱਲ ਕੀ? ਉਹ ਕਹਿਣਾ ਸੰਤ ਜੀ ਕਰਮਾਂ ਦਾ ਹਿਸਾਬ ਕਿਤਾਬ ਪੁੱਛਣੀ, ਤੁਸੀਂ ਆਪਣੀ ਗੱਲ ਦੱਸੋ। ਖੈਰ ਉਹਨੇ ਆਪਣੀ ਗੱਲ ਦੱਸੀ, ਕਹਿੰਦਾ ਆਪਣੀ ਜੋਤਸ਼ੀ, ਕਹਿੰਦਾ ਮੈਂ ਵੀ ਤੁਹਾਨੂੰ ਦੱਸਦੇ ਹਾਂ, ਪਰ ਤੁਸੀਂ ਆਪਣੀ ਪੁੱਛੋ ਜਿਹੜੀ ਪੁੱਛਣੀ। ਉਹਨੇ ਸਾਰੀ ਗੱਲ ਦੱਸੀ, ਕਹਿਣ ਲੱਗੇ ਮੇਰਾ ਅਸੱਜਾ ਹੱਥ ਕਿਉਂ ਕੱਟਿਆ ਗਿਆ? ਮੈਨੂੰ ਪਤਾ ਇਸ ਜਨਮ ਦੇ ਵਿੱਚ ਮੈਂ ਕੋਈ ਇਸ ਤਰ੍ਹਾਂ ਗਰਾਈ ਨਹੀਂ ਕੀਤੀ। ਕਹਿਣ ਲੱਗਾ ਮੈਂ ਦੱਸਦਿਆਂਗਾ ਆਪਣੀ ਵਿੱਦਿਆ ਦੇ ਹਿਸਾਬ 'ਤੇ। ਅੱਜ ਤੋਂ 8 ਦਿਨ ਤੁਸੀਂ ਆਉਣਾ, ਮੈਂ ਠੀਕ ਠੀਕ ਦੱਸਾਂਗਾ ਮੈਨੂੰ ਕਿਤਨਾ ਕਿਲਾ, ਮੈਂ ਇਤਨੀ ਵਿੱਦਿਆ ਮੈਨੂੰ ਪ੍ਰਾਪਤ ਹੈ, ਮੈਨੂੰ ਉਸ 'ਤੇ ਵਿਸ਼ਵਾਸ ਹੈ, ਮਾਣ ਹੈ। ਫਿਰ 8ਵੇਂ ਦਿਨ ਸਾਧੂ ਆਇਆ, ਆ ਕੇ ਕਹਿਣਗੇ ਦੱਸੋ। ਉਹਨੇ ਆਪਣਾ ਹਿਸਾਬ ਕਿਤਾਬ ਲਗਾ ਲਿਆ ਸੀ, ਜੋ ਤੁਸੀਂ ਨੇ ਜੋਤਿਸ਼ ਵਿੱਦਿਆ ਦੇ ਅਨੁਸਾਰ ਉਸਨੇ ਦੱਸਿਆ। ਕਹਿਣਗੇ ਦੇਖੋ, ਇਹ ਜਨਮ ਦਾ ਫਲ ਨਹੀਂ, ਪਿਛਲੇ ਜਨਮ ਦਾ ਫਲ। ਉਹ ਕਿਵੇਂ? ਉਸਨੇ ਇੱਕ ਗੱਲ ਦੱਸੀ, ਕਹਿਣ ਤੂੰ ਗੰਗਾ ਜੀ ਦੇ ਕਿਨਾਰੇ ਇੱਕ ਛਤਰੀ ਬਣਾ ਕੇ ਤਪ ਕਰਦਾ ਸੀ, ਨਜ਼ਦੀਕ ਹੀ ਕੁਛ ਫਾਸਲੇ 'ਤੇ ਇੱਕ ਉੱਚੜ ਸਾਨੂੰ ਸੀ, ਉੱਥੇ ਉੱਚੜ ਦੂਆਂ ਵੱਢਦਾ, ਉਹਨੂੰ ਮਾਸ ਨੂੰ ਵੇਚਿਆ ਕਰਦਾ। ਇੱਕ ਦਿਨ ਉਹ ਉੱਚੜ ਕਿਤੇ ਅੰਦਰ ਬਾਹਰ ਗਿਆ, ਗੁਰੂ ਜਿਹੜੀ ਸੇਵਾ ਕਰਨ ਵਾਸਤੇ ਉਸਨੇ ਗਈ ਹੋਈ ਸੀ, ਉਹ ਤਕੜੀ ਸੀ, ਰਸੇ 'ਚ ਤੜਾ ਕੇ ਦੌੜ ਗਈ। ਉਸ ਜਿਹੜੇ ਹੱਥ ਵਿੱਚ ਛੁਰਾ ਹੈ, ਪਿੱਛੇ ਪਿੱਛੇ ਬੈਠ ਦੇਖਦੇ ਦੌੜਿਆ ਆ ਗਿਆ। ਉਹ ਗੁਰੂ, ਜਿੱਥੇ ਤੂੰ ਬੈਠਾ ਤੱਕ ਤੇਰੀ ਮਿਲਦੀ ਲੰਘੀ, ਤੈਨੂੰ ਆ ਕੇ ਪੁੱਛਣ ਲੱਗਾ ਇਹ ਤੁਸੀਂ ਗੁਰੂ ਲੰਘੀ ਹੈ? ਤੇਰਾ ਉਦੋਂ ਪੁਰਮ ਸੀ, ਜਿੰਨੀ ਦੇਰ ਤੱਕ ਭਜਨ ਕਰਕੇ ਬਹੁਤ ਲੰਗ ਸੀ, ਤੈਨੂੰ ਕਹਿਣ ਲੱਗਾ ਇੱਥੋਂ ਦੀ ਤੂੰ ਗੁਰੂ ਲੰਘੀ ਹੈ? ਤੂੰ ਫਿਰ ਚੁੱਪ ਰਿਹਾ। ਤੀਜੀ ਵਾਰ ਕਹਿਣ ਲੱਗਾ, ਜੇ ਨਹੀਂ ਬੋਲਣਾ ਇਸ਼ਾਰਾ ਕਰ ਦੇ। ਮੈਂ ਕਹਿਣ ਇਹ ਹੱਥਾਂ ਇਸ਼ਾਰਾ ਕੀਤਾ ਸੀ ਵੀ ਇੱਧਰ ਨੂੰ। ਉਹ ਅੱਗੇ ਗਿਆ, ਜਾ ਕੇ ਉਸਨੇ ਗੁਰੂ ਨੂੰ ਪਕੜ ਲਿਆ, ਪਕੜ ਕੇ ਉੱਥੇ ਹੀ ਨੂਰ ਕੇ ਸੇਵਾ ਕਰ। ਕਿਤੇ ਨੂੰ ਸ਼ੇਰ ਆਇਆ ਜੰਗਲ 'ਚ, ਸ਼ੇਰ ਉਸ ਚੁੰਡ ਨੂੰ ਵੀ ਖਾ ਗਿਆ, ਗੁਰੂ ਨੂੰ ਵੀ ਖਾ ਗਿਆ। ਉਹਨਾਂ ਦੇ ਹੱਡ ਉੱਡ ਉੱਥੇ ਪਏ ਰਹਿ ਗਏ। ਬਹੁਤ ਮੀਂਹ ਪਿਆ, ਬਾਰਿਸ਼ ਦੇ ਪੈਣ ਕਰਕੇ ਉਹਨਾਂ ਦੋਨਾਂ ਦੇ ਗੁਰੂ ਦੇ ਹੱਡ ਵੀ ਅਤੇ ਉਸਦੇ ਚੁੰਡ ਦੇ ਵੀ ਗੰਗਾ ਦੇ ਵਿੱਚ ਅੱਟ ਕੇ ਪਾਣੀ ਦੇ ਲੋਕ ਨਾਲ। ਗੰਗਾ ਤੀਰ ਦਾ ਮਹਾਤਮ ਹੋਣ ਕਰਕੇ ਉਹ ਬੁੱਚੜ ਨੇ ਤਾਂ ਇੱਕ ਰਾਜਾ ਦੇ ਜਨਮ ਵੈਲ ਨਹੀਂ, ਇਹਨਾਂ ਰਾਜਾ ਨੇ ਫਿਰ ਕਿੱਥੇ ਜਨਮ? ਗਊ ਇੱਕ ਹੋਰ ਰਾਜੇ ਦੇ ਰਾਜਕੁਮਾਰ ਹੋ ਕੇ ਜਨਮ ਗਈ। ਤੂੰ ਵੀ ਆਪਣਾ ਸਰੀਰ ਤਿਆਗ ਗਿਆ, ਤੂੰ ਵੀ ਫਿਰ ਜਾ ਕੇ ਇਹ ਜਨਮ ਦੇ ਵਿੱਚ ਸ਼ਿਵਾ ਦਾ ਪਾਠ ਸੀ ਪਹਿਲੇ ਜਨਮ ਦੇ ਵਿੱਚ, ਫਿਰ ਸ਼ਿਵਾ ਨੇ ਮੰਦਰ ਦੀ ਸੇਵਾ ਕਰਨ ਲੱਗ ਪਈ। ਉਹਨਾਂ ਦਾ ਹਿਸਾਬ ਕਿਤਾਬ ਪਾਉਣ ਵਾਸਤੇ ਉਹ ਲੜਕੀ ਜੋ ਗਊ ਸੀ ਪਿਛਲੇ ਜਨਮ ਦੀ, ਉਹ ਉੱਚੜ ਜੋ ਰਾਜ ਕੁਮਾਰ ਨੇ ਰਿਸ਼ਤਾ ਹੋ ਗਿਆ, ਉਹ ਉੱਥੇ ਪੁਜਾਰੀ ਸੀ ਸਾਹਮਣੇ ਜਿਹੜਾ ਮੰਦਰ ਸੀ। ਜਦੋਂ ਇਹਨਾਂ ਦਾ ਰਿਸ਼ਤਾ ਹੋਇਆ, ਪਹਿਲੀ ਰਾਤ ਹੀ ਉਹਨਾਂ ਦੀ ਰਿਹਾਇਸ਼ ਉਸ ਮਹਿਲ ਵਿੱਚ ਕੀਤੀ ਗਈ, ਪਰ ਉਹ ਰਾਜਕੁਮਾਰ ਨੂੰ ਨੀਂਦ ਨਾ ਆਉਣ ਕਰਕੇ ਉਸ ਰਾਜਕੁਮਾਰ ਦੀ ਸਰਾਣੀ ਤਲਵਾਰ ਜੋ ਲਾਈ खोल के देखने लगी, उसके हाथों तलवार निकल गई। वो राजकुमार के गले पे आके लगी, उदा सिर पकड़ा, उन्हें अपना पिछले जंगा बदला ले लिया। पर उन्हें सचना गलत सी, उन्हें पूछा कि छह गया, उन्हें इशारा इधर करता तेरे वाल, तैं पिछले जन्म विच हाथ का इशारा किया कि तेन गई है, सिर्फ तेरा कभी हाथ कटिया है, पिछले कर्म मैंने का फल नहीं। ये सुन के कहने लगे, अच्छा मेरी ते हाल तो तू दस, तेरी घरवाली कहना मेरे नाल तां रोज़ी ऐवें हुंदी है, मेरे नाल रोज़ी ही जी पुत करदी रहिंदी है। गल की कहने कि पिछले जन्म का हिसाब किताब वो किवें? ज्योतिषी कहने लगा, पिछले जन्म विच कह रहे मैं कां सी होऊगा, ये मेरे घरवाली खोती सी गदी कुमारा ने पाकू ढोंदे टाया, ये पिछ उपर जख्म हो छोड़ दिता, जंगल में फिरना शुरू कर दिता। इसने कां का दुष्ट सुभाव हुंदा है, किसी पशु के किसी के जख्म दे के ठुक मार के आप खुश होना दुखी करने का सुभाव है। इसने कहना मैं उसके पिछ उपर बैठ के ठूंगा मार नहीं जख्म, उन्हें दुखी होना मैं खुश होना। बड़ी देर कहनी हुंदा है, असीं उह तंग आ के किसा बहुत दूर चली गई उस जंगली छड़ दी जिथे मेरी लैस। काफ़ी देर तो बाद मैं उठता उठता की देखिया, वह किसी होर जंगल में फिरे गया जो गंगा के किनारे सी। मैं देखिया भी है इतने आ गई, उस मौके मैं इस पिछ से बैठ के जोर दी गुस्से में आगे चुंझ मारी, मेरी चुंझ उसकी हड्डी में चू रोड में फस गई, बड़ा जोर लगाया चुंझना निकले, उन्होंने भी बड़ा खेत से दुख होया, दौड़ के उन्हें दुखे होकर जाकर अभी गंगा भी छाल मार दी। नतीजा यह हो दोवें मर गए, वो भी मर गई मर गए, क्योंकि गंगा के प्रभाव में फल पकाने वास्ते मैं ब्राह्मण के घर जंगा ज्योतिषी बन गया। तो वो यानी होर किसी ब्राह्मण के घर लड़की होकर साडा रिश्ता हो गया। देन लैन के हिसाब किताब में मैं उन चुंझा मार के दुखी करता सी, हूँ मैं बचन रूपी चुंझा मार के उन्होंने दुखी करते गाली गलौज रोज ही मेरे ना एवं हूँ रहा। ये पिछले कर्म में यह हिसाब किताब है, इस करके इतने गुरु जी कहने दर्दा दोष नहीं, पिछले दोष कर्म अपने जो मैं किया सो मैं पाया, दोषना दीजिए अवरजना, सुख दुख पूर्व जन्म के लिए सो जाने जिन दाते दिए, जिसको दोष दें तू प्राणी सो अपना किया खरा। दरअसल कर्म की फिलासफी शासन बहुत लंबी चौड़ती दी है, क्यों इतने त्रुंदी माता त्रुण कहने बेटा उन्होंने दोष की देना है साढ़े कर्मा नहीं। पिछले जन्म के असी तपस्या तो जरूर की, राजभाग की इच्छा रख के, पर भंगना पई हुई है, जिस करके तेरा भी निरातर होया ते मेरा भी निरातर होया, और कोई कारण नहीं उसका की कसूर कहा जाए, साढ़े अपने कर्मा का कसूर है। क्यों तुम्हारी माता कहेंगी लाल बंदगी न कीती रब ਉਸਦੀ ਮਾਤਾ ਨੇ ਉਸਨੂੰ ਸਮਝਾਇਆ, ਬੇਟਾ ਪਿਛਲੇ ਜਨਮ ਦਾ ਜੋ ਸਤ ਆਦਿ ਰਾਜ ਦੀ ਇੱਛਾ ਰੱਖ ਕੇ ਸਾਡਾ ਕੀਤਾ ਹੋਇਆ, ਉਹਦੇ ਵਿੱਚ ਭੰਗਣਾ ਪਈ ਹੋਈ ਕੋਈ ਵਿਘਨ ਹੈ ਜਿਹੜਾ ਇਹ ਸਾਨੂੰ ਦੁੱਖ ਦਾ ਕਾਰਨ ਬਣ ਰਿਹਾ। ਪਿਛਲੇ ਜਨਮ ਦੇ ਕੀਤੇ ਕਰਮਾਂ ਨੂੰ ਕੈਂਸਲ ਕੀਤਾ ਜਾ ਸਕਦਾ ਹੈ, ਕੱਟਿਆ ਜਾ ਸਕਦਾ, ਜਿਵੇਂ ਕੱਪੜੇ 'ਚ ਮਹਿਲ ਪਈ ਹੋਵੇ ਸਾਬਣ ਲਗਾ ਕੇ ਉਸਨੂੰ ਦੂਰ ਕੀਤਾ ਜਾ ਸਕਦਾ। ਇਉਂ ਰੂਹ ਅਖੀਰ ਪੁੱਛਣ ਗਿਆ, ਮਾਤਾ ਜੀ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਮਾਣ ਸਭ ਮਿਲਦਾ, ਉਹ ਉੱਦਮ ਕਿਹੜਾ ਹੈ ਜਿਸ ਦੇ ਨਾਲ ਅਸੀਂ ਫਿਰ ਰਾਜ ਭਾਗ ਦੇ ਮਾਲਕ ਬਣ ਜਾਈਏ, ਔਰ ਸ਼ਤਰੂ ਜੋ ਸਾਡੇ ਦੁਸ਼ਮਣੀ ਕਰ ਰਹੇ ਹਨ ਉਹ ਵੀ ਸਾਡੇ ਹਿੱਤੂ ਹੋ ਜਾਣ। ਕੋਈ ਇਹੋ ਜਿਹਾ ਉਪਾਅ, ਇਹ ਵਚਨ ਸੁਣ ਕੇ ਰੋਗੀ ਮਾਤਾ ਕਹਿਣ ਕਿ ਬੇਟਾ ਸਭ ਤੋਂ ਵੱਡਾ ਉਪਾਅ ਪ੍ਰਭੂ ਵਾਹਿਗੁਰੂ ਦੀ ਭਗਤੀ, ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ, ਜਿਸ ਕਰਕੇ ਬੜੇ ਬੜੇ ਪਾਪੀ ਪਵਿੱਤਰ ਹੋ ਗਏ ਹਨ, ਔਰ ਵਾਹਿਗੁਰੂ ਦੀ ਭਗਤੀ ਕੀਤਿਆਂ ਸਭ ਕੁਛ ਹੀ ਮਿਲ ਜਾਂਦਾ ਹੈ। ਸਾਹਿਬਗੁਰੂ ਰਾਮਦਾਸ ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀ ਇੱਛਾ ਪੂਰੀਆਂ ਕਰਤਾ ਇਉਂ ਦੱਸਦੇ ਹਨ, ਸਭੇ ਇੱਛਾ ਹੋਣ ਤੇਰੀਆਂ सारी इच्छा पूरियां करता दसते हैं परमाने इच्छा पूरी सर्व सुखदाता हर जाके वश है काम ते न ऐसा हर कि आइए मेरे जिए सर्व सुख पावे मेरे मन जत मन सतना सदा सतना हस्त पद पूजन होई है नित त्याइए हर पुरख निरंजना जै हर सिमरन किया उपाद गत की नहीं बड़ भागी हर जपना जन नानक कौर गुर के मत दीनी जप हर पौ जलता वाहिगुरु कहने मेरे चार किस्म के भगत पहले वो हम जेडे दुनिया वास्ते मेरी भक्ति करते हैं दूजे वो हम जेडे दीन के लिए परलोक वास्ते भक्ति करते हैं तीजे वो हम जेडे मेरे मिलाप वास्ते भक्ति करते हैं चौथे वो हम जेडे मैनू मिले हुए वो सिर्फ भजन आनंद आत्मानंद वास्ते ही भक्ति कर दें तो उन्होंने इच्छा कोई नहीं रह जाती जेडे एहे चौथे दर्जे के हैं वो तो मेरा रूप या दास आनंद मेरे निज रूप दर्शन निमित तात्परी मोचन परस पैत मुक्त गह रूप मेरी बांधी भगत छुड़ा है बांधी भगतन छूटे हम एक समय मोह हो गए बांधे पर मोह पै जवाब न यह जी जे आनंद भगत सब विच मैनू देखने वाले मेरे भी सबू देखने वाले वो तो मेरा रूप ही हो गए उन्होंने तो कुछ करना धरना बाकी रह ही नहीं ना गया बाकी उरले दर्जे के तीन हैं पहले दर्जे से तो वो हैं जे दुनिया की किसी इच्छा लेके भक्ति करते पुत्र हम किसी दुख विच दुख निवृत्ति वास्ते या होर कुछ वो पहले दर्जे में हैं दूसरे दर्जे के वो हैं जेडे दुनिया के वास्ते नहीं करते परलोक सुख वास्ते करते स्वर्गराज आदि इच्छा रख के करते यूं समझ लो पहले दर्जे के तो वो हैं जेडे कौड़ी की इच्छा रख के भक्ति करते हैं दूजे के वो हैं जेडे कौड़ी को त्याग के मोह की इच्छा रखते हैं मोह की इच्छा वाला कुछ सियाणा होंगे कौड़ी की इच्छा वाले ना बच्चा है एक कौड़ी है एक मोहर है बच्चा कौड़ी उठाएगा मोर नहीं उठाएगा वो सम छुपी जी है सियाणा आदमी कौड़ी नहीं उठाएगा मोर उठाएगा क्यों जिन्हों के विचार जिन्हें जिन्हें उच्चे होंगे चले जाते हैं उतने उतने वो ज्यादा उच्चिया खाशात वाले होंगे चले जाते हैं आखिरी बिल्कुल ही निश्चित हो जाना होंगे वे खास निश्चित डिजायर स्टेट प्राप्त हो जाती है तीसरे दर्जे के जो विवेकी पुरुष हैं वो तो सिर्फ प्रभु वाहिगुरु कहने मैनू मिलने वास्ते कहते उन्होंने सारे संसार के पदार्थों तुच्छ समझ असत जड़ दुख रूप से प्रछिन्न समझिया होया है इस वास्ते सत वस्तु वाहिगुरु और सुख स्वरूप भी केवल वाहिगुरु ही है वो सिर्फ मेरे मिलाप वास्ते भक्ति करने और कुछ नहीं चाहते वो तीजे दर्जे दे चौथे मैं मिल ही चुके यूं करके गुरु रामदास जी वाहिगुरु की भक्ति वाहिगुरु के भजन सारी इच्छा पूरिया करता दसते हैं चाहे गुरु अर्जन देव महाराज का वाहिगुरु के भजन रसायण रूप कथन करते हैं कि शख्स के पास रसायण हो गए उसनों धंधा घाटा नहीं रहा करता इसी तरह जिस शख्स के पास वाहिगुरु की भक्ति रूपी रसायण है वो मुठ्ठी में दोनों जहान आ जाते हैं यूं फरमाते हैं शिव हर के चरण रसायण जी जो मांगे
Thank you.
ਪੰਚਮ ਪਾਤਸ਼ਾਹ ਦਾ ਇਹਦੇ ਭਜਨ ਦਸੈਣ ਕਰਨ ਕਰਦੇ ਰਚਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸਮਤ ਜੋ ਸਗਲੇ ਦੂਤ ਬੁਲਾਇਣ ਜੋ ਜੋ ਮੰਗੈ ਸੋਈ ਸੋਈ ਪਾਵਨ ਸੇਵ ਹਰ ਕੇ ਚੰਨ ਸਹਿਣ ਜਨਮ ਮਨ ਦੋਹੋਂ ਤੇ ਛੁਟੈ ਖੋਜਤ ਜਗਤ ਪਰਾਇਣ ਖੋਜਤ ਖੋਜਤ ਤਤ ਵਿਚਾਰ ਦਾਸ ਗੋਬਿੰਦ ਪਰਾਇਣ ਅਵਨਾਸ਼ੀ ਖੇਮ ਕਹੇ ਜੇ ਨਾਨਕ ਸਦਾ ਸਿਮਤ ਹੋਰ ਛੋਟੀਆਂ ਛੋਟੀਆਂ ਨਾਸੀ ਪਤਨੀਆਂ ਨਾਸ ਹੋ ਜਾਣ ਵਾਲੀਆਂ ਪਤਨੀਆਂ ਹਾਰ ਫਰਕ ਆਦਿ ਨਾਸ ਹੋਣ ਵਾਲੀਆਂ ਪਤਨੀਆਂ ਹਨ ਇੱਕ ਇਹੋ ਜਿਹੀ ਪਤਨੀ ਹੈ ਜਿਹਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ ਵਾਹਿਗੁਰੂ ਆਪ ਅਵਨਾਸ਼ੀ ਹੈ ਜਿਹੜੇ ਉਸਦੇ ਵਿੱਚ ਮਿਲ ਗਏ ਉਹ ਵੀ ਅਵਨਾਸ਼ੀ ਹੋ ਜਾਂਦੇ ਹਨ ਇੱਕ ਦਫ਼ਾ ਦਾ ਜ਼ਿਕਰ ਦੇਖੋ ਨਾ ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦਾ 14 ਕੁਲਾ ਅਵਤਾਰ ਮੰਨਿਆ ਆਪ ਜੀ ਅਯੁੱਧਿਆ ਦੇ ਰਾਜਾ ਵਿਸ਼ਨੂੰ ਵਿਸ਼ਨੂੰ ਦਾ ਅਵਤਾਰ ਵੀ ਸਨ ਰਾਜਾ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਅਹੰਕਾਰ ਜੀ ਨੂੰ ਸ਼ਹੀਦ ਤਾਂ ਹੁੰਦੇ ਹੀ ਪਰ ਇਹਨਾਂ ਦੇ ਦਰਬਾਰ ਵਿੱਚ ਰਿਸ਼ੀ ਮੁਨੀ ਮਹਾਤਮਾ ਵੀ ਹਨ ਕਿਉਂਕਿ ਵਿਸ਼ਨੂੰ ਦਾ ਅਵਤਾਰ ਸਨ ਆਪ ਦੇ ਗੁਰੂ ਸ਼ਿਸ਼ ਜੀ ਵੀ ਬੈਠੇ ਸਨ ਇਹਨਾਂ ਨੂੰ ਹੱਸਦਿਆਂ ਦੇਖ ਕੇ ਰਾਮ ਚੰਦਰ ਜੀ ਨੂੰ ਇਹਨਾਂ ਦੇ ਗੁਰੂ ਸ਼ਿਸ਼ ਜੀ ਪੁੱਛਣ ਲੱਗੇ ਰਾਮ ਜੀ ਆਪ ਕਿਉਂ ਹੱਸਦੇ ਹੋ ਆਪਦੇ ਹੱਸਣ ਦਾ ਕੀ ਕਾਰਨ ਹੈ ਉਹ ਕਹਿੰਦੇ ਹਨ ਮਹਾਰਾਜ ਇਹ ਪੀੜਾ ਹੈ ਜਿਸਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਨੇ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਪਰ ਗਿਰ ਜਾਂਦਾ ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਹੈ ਮੈਂ ਇਹਨੂੰ ਵੇਖ ਕੇ ਹੱਸਣਾ ਹੱਸਣ ਦੀ ਕੀ ਗੱਲ ਹੈ ਵਿਚਾਰੇ ਨੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਉਹਨਾਂ ਵਿੱਚ ਤਾਕਤ ਨਹੀਂ ਬਲ ਨਹੀਂ ਕੰਧ ਉੱਪਰ ਨੰਗ ਚੜ੍ਹ ਸਕਦਾ ਗਿਰ ਜਾਂਦਾ ਹੱਸਣ ਦਾ ਕੀ ਕਾਰਨ ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ ਇਹ ਕੀੜਾ 14 ਦਸ ਫਰਕ ਦਾ ਰਾਜਾ ਕਿੰਦਰ ਬਣ ਚੁੱਕਿਆ ਹੁਣ ਟੁੱਟੀਆਂ ਡੰਗਾਂ ਵਾਲਾ ਕੀੜਾ ਬਣਿਆ ਕਿਸੇ ਅਵਨਾਸ਼ੀ ਸੁੱਖ ਨੂੰ ਨਾ ਪ੍ਰਾਪਤ ਹੋਇਆ ਅਵਨਾਸ਼ੀ ਸੁੱਖ ਤਾਂ ਉਹ ਹੁੰਦਾ ਕਿ ਕੀੜਾ ਕਦੇ ਵੀ ਨਾਸ਼ ਨਾ ਹੋਵੇ ਔਰ ਜਿਸ ਤੋਂ ਵੱਧ ਕੇ ਕੋਈ ਹੋਰ ਵੱਡਾ ਸੁੱਖ ਨਾ ਹੋਵੇ ਯਾਨੀ ਕਿਤੇ ਵੀ ਦੁੱਖ ਦਾ ਨਾਮ ਨਿਸ਼ਾਨ ਨਾ ਉਹ ਅਵਨਾਸ਼ੀ ਪਦਵੀ ਹੀ ਹੈ ਉਹ ਪ੍ਰਭ ਦੇ ਵਿੱਚ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਤਾਂ ਤੇ ਗੁਰੂ ਜੀ ਕਹਿੰਦੇ ਹੋਰ ਕੀ ਕਹਿਣਾ ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਅਵਨਾਸ਼ੀ ਪਦਵੀ ਜਿਸ ਤੋਂ ਉੱਚੀ ਪਦਵੀ ਕੋਈ ਨਹੀਂ ਜਿਸ ਨੂੰ ਪਾ ਕੇ ਹੋਰ ਕੋਈ ਇੱਛਾ ਨਹੀਂ ਰਹਿ ਜਾਂਦੀ ਜਿਸ ਨੂੰ ਪਾ ਕੇ ਕੋਈ ਦੁੱਖ ਰਹਿ ਨਹੀਂ ਜਾਂਦਾ ਜਿਹਦਾ ਕਦੇ ਵੀ ਵਿਨਾਸ਼ ਨਾ ਹੋਵੇ ਅਗਰ ਤੂੰ ਇਹੋ ਜਿਹੀ ਪਦਵੀ ਵੀ ਚਾਹੁੰਦਾ ਹੈ ਸਦਾ ਵਾਹਿਗੁਰੂ ਦਾ ਭਜਨ ਕਰ ਤੈਨੂੰ ਉਹ ਵੀ ਵਾਹਿਗੁਰੂ ਦੇ ਭਜਨ ਵਿੱਚੋਂ ਮਿਲ ਜਾਏਗੀ ਹੋਰ ਛੋਟੀਆਂ ਮੋਟੀਆਂ ਗੱਲਾਂ ਤਾਂ ਕੀ ਹਨ ਜੋ ਵਾਹਿਗੁਰੂ ਦੇ ਭਜਨ ਵਿੱਚੋਂ ਨਾ ਮਿਲ ਸਕਣ ਇਉਂ ਇਸ ਤਰੀਕੇ ਤੇ ਸੁਣਦੀ ਮਾਤਾ ਤੁਹਾਨੂੰ ਨੂੰ ਸਿਖਲਾ ਰਹੀ ਹੈ ਸਮਝਾ ਰਹੀ ਹੈ ਸਾਧ ਸਿੰਘ ਕੰਟੀਨਿਊਟੀ ਆਫ ਦਾ ਟਾਈਮ ਇਹ ਵੀ ਜ਼ਰੂਰੀ ਹੈ ਵਕਤ ਦੀ ਪਾਬੰਦੀ ਇਹਨੂੰ ਵੀ ਦੇਖਣਾ ਇਸ ਕਰਕੇ ਹੁਣ ਪਹਿਲੇ ਆਨ ਸਾਹਿਬ ਦਾ ਪਾਠ ਇਸੇ ਕਰਕੇ ਮੈਂ ਸ਼ਾਮਿਲ ਕਰੋ ਉਸ ਤੋਂ ਬਾਅਦ ਪੜ੍ਹਿਆ ਜਾਵੇ ਫਿਰ ਅਰਦਾਸ ਦੇ ਵਿੱਚ ਮਨੁੱਖ ਜੁੜਨਾ ਪ੍ਰਸ਼ਾਦ ਲੈ ਕੇ ਕਨਾ ਸੁਣ ਕੇ ਚਾਲੇ ਪਾਉਣੇ ਇਹ ਪ੍ਰਸੰਗ ਕੱਲ੍ਹ ਫਿਰ ਇੱਥੇ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਜਿਹੜੀਆਂ ਵਿਚਾਰਾਂ ਹੀ ਜਲਦੀਆਂ ਹੁੰਦੀਆਂ ਹਨ 22 ਨੰਬਰ ਉਹ ਤਦ ਹੀ ਆਨੰਦ ਆਉਂਦਾ ਜੋ ਆਤਮ ਅੰਤ ਤੱਕ ਕੁਛ ਨੂੰ ਅਟੈਂਡ ਕੀਤਾ ਜਾਵੇ ਸੁਣਿਆ ਜਾਂਦਾ ਜਿਹੜਾ ਵਿੱਚ ਦੀ ਤੁਸੀਂ ਗੱਲ ਕਿਸੇ ਨਾਲ ਕਰਦੇ ਹੋ ਜੇ ਇੱਕ ਅੱਧੀ ਗੱਲ ਵਿੱਚ ਤੁਹਾਡਾ ਧਿਆਨ ਕਿਤੇ ਇੱਧਰ ਉੱਧਰ ਚੱਲਿਆ ਜਾ ਕੇ ਤੁਹਾਨੂੰ ਕੋਈ ਸਮਝ ਨਹੀਂ ਆਈ ਫਿਰ ਇਸੇ ਤਰ੍ਹਾਂ ਇਹ ਜਿਹੜੀਆਂ ਵਿਚਾਰਾਂ ਹਨ ਇਹਦੇ ਵਾਸਤੇ ਵੀ ਪੂਰਾ ਪੂਰਾ ਸੁਣਨ ਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਤਦੇ ਹੀ ਪੂਰਾ ਪੂਰਾ ਸਮਝਾਏਗਾ ਪੂਰਾ ਪੂਰਾ ਇਸ ਤਰ੍ਹਾਂ ਸਪਰਾਪਤ ਹੋਏਗਾ ਆਓ ਇਸ ਕਰਕੇ ਹੁਣ ਰਾਮ ਕੋਈ ਮਹਲਾ ਕੀ ਜਨਮ ਦੇ ਸਤਿਗੁਰ ਪ੍ਰਸ਼ਾਦ ਅਮਰ ਪਿਆਸ